ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ, ਅਸ਼ਟਪਦੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਜੋ ਜੋ ਜੁਨੀ ਆਇਓ ਤੇਹੇ ਤੇਹੇ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ, ਰੱਖੋ ਦੇ ਕਰ ਹਾਥ, ਕਰ ਕਿਰਪਾ ਮਿਲੋ ਹਰ ਰਾਇਆ, ਜੋ ਜੋ ਜੁਨੀ ਆਇਓ ਤੇਹੇ ਤੇਹੇ ਉਰਜਾਇਓ, ਮਾਨਸ ਜਨਮ ਸੰਜੋਗ ਪਾਇਆ, ਤਾਕੀ ਹੈ ਓਟ ਸਾਧ, ਰੱਖੋ ਦੇ ਕਰ ਹਾਥ, ਕਰ ਕਿਰਪਾ ਮਿਲੋ ਹਰ ਰਾਇਆ, ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ, ਸਹਿਭੰ ਗੁਰ ਪ੍ਰਸਾਦ, ਬੇਸ਼ੁਮਾਰ ਅਥਾਹ ਅਗਨਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आप जी वडभागे हो, तंता दे पात्र हो, जो निता प्रति दी तरह अमृत वेले तो अमृतमई बाणी दे नाल शर शार हुंदिया जो अज चौथे पातशाह सोडी सुल्तान सतगुरु धन धन रामदास गुर जिन सिरिया तिने सवारिया पूरी होई करामात आप सिरजन हारे धारिया सिखी अते संगती पार ब्रह्म कर नमस्कारिया इना अजमतां दे वडियाईयां दे मालक गुरु रामदास पातशाह महाराज जी दे पवित्र अस्थान श्री हरिमंदर साहिब जी तो जो पोथी परमेशर के थान विचों सानू अज दा आवाजा प्राप्त होया है, गुरु अर्जन देव पिता महाराज शहीदां दे सिरताज शांति दे पुंज बाणी दे बोहित सतगुरु तनासरी राग अंदर ए पावन श्री मुख वाक सानू बख्शिश करदे हन जो गुरु ग्रंथ साहिब पातशाह महाराज जी दे 686 87 अंग ते दर्ज है। सारियां दे पहलो परमेशर दा परमात्मा दा मंगल दर्ज कीता गया है। एक ओंकार सतगुर प्रसाद ये साढ़े धर्म का मूल मंत्र का ये सब तो एक छोटा आकार है, भावें इस तो छोटा रूप भी है, पर सब तो वध इस रूप दे विच सतगुरु जी ने सानू ये पूरी सिखी का मूल मंत्र समझा दिता है कि परमात्मा एक है। फिर वो किसी एक थां ते नहीं रहिंदा, इस करके सिख नूं देशां विदेशां दे विच वसण वास्ते उत्थे अपनी किरत करन वास्ते ये अधिकार प्राप्त है। सिख किते भी चला जाए वो कदे अपने परमात्मा तो दूर नहीं हुंदा, वो परमात्मा मिलदा केवल गुरु की कृपा नाल है, जिदे परथाए अज दा ये सारा शब्द ये पूरी अष्टपदी और ये दोवें ही जेडे रहाओ दे बंद ने ये साडा मार्गदर्शन करदे ने। धर्म वे ऑफ लाइफ है, ये जिंदगी नूं जीवन दा सब तो उत्तम रस्ता है। एक सवैया जिस दा उचारण पट कीरत जी ने ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਵਿੱਚ ਕੀਤਾ ਔਰ ਮੇਰਾ ਖਿਆਲ ਹੈ ਕਿ ਸਧਾਰਨ ਤੋਂ ਸਧਾਰਨ ਕੋਈ ਆਮ ਥੋੜ੍ਹਾ ਜਿਹਾ ਗੁਰੂ ਘਰ ਦੇ ਨਾਲ ਨਜ਼ਦੀਕੀ ਰੱਖਣ ਵਾਲਾ ਵੀ ਜਿਹੜਾ ਸਿੱਖ ਹੈ ਉਸਨੂੰ ਵੀ ਇਹ ਸਵਈਆ ਜ਼ਬਾਨੀ ਕੰਠ ਹੈ ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਹ ਸਵਈਆ ਰੋਜ਼ ਪੜ੍ਹਿਆ ਜਾਂਦਾ ਹੈ। ਇਹ ਕਿਉਂ ਸ਼ੁਰੂ ਹੋਇਆ ਮੈਨੂੰ ਨਹੀਂ ਪਤਾ, ਕਿਵੇਂ ਸ਼ੁਰੂ ਹੋਇਆ, ਕਿਸ ਨੇ ਸ਼ੁਰੂ ਕੀਤਾ ਮੈਨੂੰ ਨਹੀਂ ਪਤਾ, ਪਰ ਜਿਵੇਂ ਇੱਕ ਸ਼ਬਦ ਅਸੀਂ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ ਉਸੇ ਤਰ੍ਹਾਂ ਇਹ ਸ਼ਬਦ ਵੀ ਬਹੁਤ ਭਾਵ ਪੂਰਤ ਹੈ। ਜਿਹੜਾ ਅਰਦਾਸ ਤੋਂ ਪਹਿਲਾਂ ਅਸੀਂ ਸ਼ਬਦ ਪੜ੍ਹਦੇ ਹਾਂ ਉਹਨੂੰ ਵੀ ਜਿੱਦਣ ਤੁਸੀਂ ਧਿਆਨ ਨਾਲ ਉਹਦੇ ਅਰਥ ਕਰੋਗੇ ਪੜ੍ਹੋਗੇ ਤੁਹਾਨੂੰ ਇੰਝ ਲੱਗੇਗਾ ਕਿ ਉਹ ਸ਼ਬਦ ਸਿੱਖ ਦੀ ਅਰਦਾਸ ਦੀ ਜਿਹੜੀ ਸਹੀ ਡਾਇਰੈਕਸ਼ਨ ਹੈ, ਸਹੀ ਦਿਸ਼ਾ ਜਿਹੜੀ ਹੈ ਉਹ ਨਿਰਧਾਰਿਤ ਕਰਦਾ ਹੈ ਕਿ ਸਿੱਖਾ ਤੂੰ ਅਰਦਾਸ ਵਿੱਚ ਜੁੜਨ ਲੱਗਿਆ ਆਪਣੀ ਦਿਸ਼ਾ ਠੀਕ ਕਰ ਲੈ, ਕਿਉਂਕਿ ਜਿਹਦੀ ਦਿਸ਼ਾ ਠੀਕ ਨਹੀਂ ਉਹਦੀ ਮੰਜ਼ਿਲ ਕਦੇ ਠੀਕ ਨਹੀਂ ਹੋ ਸਕਦੀ, ਉਹਦਾ ਮੁਕਾਮ ਜਿਹੜਾ ਹੈ ਕਦੇ ਉਸਨੂੰ ਪ੍ਰਾਪਤ ਨਹੀਂ ਹੋ ਸਕਦਾ। ਉਹ ਸ਼ਬਦ ਹੈ ਕਿ ਤੂੰ ਠਾਕੁਰ ਤੁਮ ਪੈ ਅਰਦਾਸ, ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ, ਪਰਮਾਤਮਾ ਮੈਂ ਤੈਨੂੰ ਠਾਕੁਰ ਮੰਨ ਕੇ ਆਪਣਾ ਮਾਲਕ ਮੰਨ ਕੇ ਮੈਂ ਤੇਰੇ ਅੱਗੇ ਅਰਦਾਸ ਸ਼ੁਰੂ ਕਰਨ ਲੱਗਿਆ। ਜੀਓ ਪਿੰਡ ਸਭ ਤੇਰੀ ਰਾਸ, ਮੇਰੀ ਜਿੰਦ ਮੇਰਾ ਸਰੀਰ ਮੇਰੇ ਘਰ ਦੀ ਕੋਈ ਵੀ ਜਿਹੜੀ ਵਸਤੂ ਪੂੰਜੀ ਹੈ ਉਹ ਤੇਰੀ ਬਖਸ਼ਿਸ਼ ਕੀਤੀ ਹੋਈ ਹੈ, ਤੂੰ ਮਾਤ ਪਿਤਾ ਮੈਂ ਤੈਨੂੰ ਆਪਣਾ ਜਨਮ ਦੇਣ ਵਾਲਾ ਮਾਤਾ ਪਿਤਾ ਮੰਨਦਾ, ਹਮ ਬਾਰਕ ਤੇਰੇ ਮੈਂ ਇਸ ਗੱਲ ਨੂੰ ਪ੍ਰਵਾਨ ਕਰਦਾ ਕਿ ਮੈਂ ਤੇਰਾ ਬੱਚਾ ਹਾਂ, ਫਿਰ ਇਹ ਵੀ ਮੈਂ ਮੰਨਦਾ ਕਿ ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਮੈਂ ਅਰਦਾਸ ਜ਼ਰੂਰ ਕਰਨ ਲੱਗਿਆ ਪਰ ਤੇਰੀ ਕਿਰਪਾ ਦੇ ਵਿੱਚ ਸੁੱਖ ਪਹਿਲਾਂ ਵੀ ਬਹੁਤ ਨੇ। ਹੁਣ ਜਦੋਂ ਇਹ ਸਾਡੀ ਦਿਸ਼ਾ ਠੀਕ ਹੋਏਗੀ, ਦਸ਼ਾ ਆਪਣੇ ਆਪ ਠੀਕ ਹੋ ਜਾਏਗੀ। ਗੱਲ ਇਹ ਵੀ ਸਾਡੀ ਦਿਸ਼ਾ ਠੀਕ ਨਹੀਂ ਹੈ, ਡਾਇਰੈਕਸ਼ਨ ਠੀਕ ਨਹੀਂ ਹੈ। ਇਹ ਜਦੋਂ ਸਵਈਆ ਪੜ੍ਹਿਆ ਜਾਂਦਾ ਹੈ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਅਸੀਂ ਔਗੁਣਾਂ ਦੇ ਨਾਲ ਭਰੇ ਹੋਏ ਹਾਂ ਔਰ ਇੱਕ ਵੀ ਗੁਣ ਹੋਣ ਦਾ ਦਾਈਆ ਨਹੀਂ ਹੈ ਕਿ ਮੇਰੇ ਵਿੱਚ ਦਇਆ ਹੈ, ਮੇਰੇ ਵਿੱਚ ਧਰਮ ਹੈ, ਮੇਰੇ ਵਿੱਚ ਸੱਤ ਹੈ, ਮੇਰੇ ਵਿੱਚ ਸੰਤੋਖ ਹੈ, ਮੇਰੇ ਵਿੱਚ ਪਿਆਰ ਹੈ, ਜਿੰਨੇ ਦੈਵੀ ਗੁਣ ਨੇ ਕਿਸੇ ਗੁਣ ਦਾ ਦਾਵਾ ਨਹੀਂ। ਇਹ ਭੱਟ ਕੀਰਤ ਜੀ ਨੇ ਇਸ ਸਵਈਏ ਦਾ ਉਚਾਰਨ ਕੀਤਾ। ਫਿਰ ਅੰਮ੍ਰਿਤ ਛੱਡ ਕੇ ਉਹ ਹਰ ਵਸਤੂ ਜਿਹੜੀ ਆਤਮਕ ਜੀਵਨ ਦੇਣ ਵਾਲੀ ਹੈ ਉਹ ਮੈਂ ਛੱਡ ਦਿੱਤੀ ਹੈ, ਬਿਖਿਆ ਬਿਖਾਹੀ, ਮੈਂ ਜੋ ਕੁਝ ਵੀ ਖਾਧਾ ਉਹ ਮੇਰੀ ਆਤਮਕ ਮੌਤ ਵਾਸਤੇ ਇਉਂ ਮਾਨੋ ਇੱਕ ਜ਼ਹਿਰ ਹੈ। ਫਿਰ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਰੇ ਘਰ ਆਉਂਦੇ ਹਾਂ, ਤੇਰੇ ਦਰ 'ਤੇ ਬੈਠਦੇ ਹਾਂ, ਮੈਨੂੰ ਇੱਕ ਗੱਲ ਸਮਝ ਆ ਗਈ ਹੈ, ਜਿਹੜਾ ਦੁਨੀਆ ਦਾ ਸ੍ਰੇਸ਼ਟ ਰਸਤਾ ਹੈ, ਮਾਰਗ ਹੈ, ਉਹ ਤੇਰੀ ਸੰਗਤ ਵਾਲਾ ਹੈ। ਫਿਰ ਤੇਹੇ ਮਿਲੰਤ ਜਮ ਤਰਾਸ ਮਿਟਾਈ, ਮੈਂ ਉਸ ਸੰਗਤ ਵਿੱਚ ਮਿਲ ਕੇ ਇਹਨਾਂ ਸੰਸਾਰਿਕ ਦੁੱਖਾਂ ਦੇ ਤਾਂ ਕੀ, ਭੂਤਾਂ ਪ੍ਰੇਤਾਂ ਦੇ ਤਾਂ ਕੀ, ਮੈਂ ਤਾਂ ਜਮਾਂ ਦੇ ਦੁੱਖ ਵੀ ਮਿਟਾ ਦਿੱਤੇ ਨੇ। ਅੱਜ ਦਾ ਜਿਹੜਾ ਸ਼ਬਦ ਹੈ ਨਾ, ਇਹਦੇ ਦੋ ਰਹਾਉ ਦੇ ਬੰਦ ਨੇ। ਪਹਿਲੇ ਬੰਦ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ, ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ।
ਅਨੇਕਾਂ ਜਨਮ ਬੀਤ ਗਏ, ਟਿਕਾਣਾ ਨਹੀਂ ਮਿਲਿਆ, ਟਿਕਾਓ ਨਹੀਂ ਪ੍ਰਾਪਤ ਹੋਇਆ। ਜੂਨੀ ਤੋਂ ਬਾਅਦ ਫਿਰ ਜੂਨੀ, ਜੂਨੀ ਤੋਂ ਬਾਅਦ ਫਿਰ ਜੂਨੀ, ਜੂਨੀ ਤੋਂ ਬਾਅਦ ਫਿਰ ਜੂਨੀ, ਅਨਕ ਜਨਮ ਭਰਮਤ ਥਿਤ ਨਹੀਂ ਪਾਈ। ਥਿਤ ਦਾ ਅਰਥ ਹੈ ਟਿਕਾਓ। ਇਹ ਭਰਮਣ ਦਾ ਜਿਹੜਾ ਟਿਕਾਣਾ ਹੈ, ਇਹ ਮੈਨੂੰ ਪ੍ਰਾਪਤ ਨਹੀਂ ਹੋਇਆ। ਬਹੁਤ ਜਨਮ ਵਿਛਰੇ ਥੇ ਮਾਧੋ, ਕਈ ਜਨਮਾਂ ਦੀ ਇਹ ਖੇਡ ਹੈ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਹਾਂਜੀ,
ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਕਰੋ ਸੇਵਾ, ਹੁਣ ਮੈਂ ਤੁਹਾਡੀ ਸੇਵਾ ਕਰਦਾ ਹਾਂ। ਗੁਰ ਲਾਗੋ ਚਰਨ, ਗੁਰੂ ਜੀ ਮੈਂ ਤੁਹਾਡੇ ਚਰਨ ਪਕੜਦਾ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ। ਗੋਬਿੰਦ ਕਹਿੰਦੇ ਨੇ ਜਿਹੜਾ ਧਰਤੀ ਦਾ ਆਸਰਾ ਹੈ, ਕਿ ਆਪਾਂ ਇਸ ਗੱਲ ਨੂੰ ਮੰਨਦੇ ਹਾਂ ਕਿ ਇੱਕ ਹਿੱਸਾ ਧਰਤੀ ਹੈ, ਤਿੰਨ ਹਿੱਸੇ ਪਾਣੀ ਹੈ। ਹੁਣ ਮਾਟੀ ਬੰਦ ਰਖਾਇਆ, ਇਹ ਕਿੱਦਾਂ ਹੈ? ਇਹ ਧਰਤੀ ਦਾ ਟੁਕੜਾ ਤਿੰਨ ਹਿੱਸੇ ਪਾਣੀ ਦੇ ਵਿੱਚ ਅਜੇ ਤੱਕ ਗਲਿਆ ਕਿਉਂ ਨਹੀਂ? ਨਹੀਂ ਤਾਂ ਮਿੱਟੀ ਭਿੱਜ ਕੇ ਗਲ ਜਾਂਦੀ ਹੈ, ਖੁਰ ਜਾਂਦੀ ਹੈ, ਬੈਠ ਜਾਂਦੀ ਹੈ, ਜਾਂ ਗਾਰ ਦਾ ਰੂਪ ਬਣ ਜਾਂਦੀ ਹੈ, ਜਾਂ ਇੱਕ ਚਿਕੜੀ ਦਾ ਰੂਪ ਧਾਰਨ ਕਰ ਜਾਂਦੀ ਹੈ। ਪਰ ਕਿੰਨੇ ਯੁੱਗ ਬੀਤ ਗਏ, ਕਿੰਨੇ ਹਜ਼ਾਰਾਂ ਕਰੋੜਾਂ ਸਾਲ ਬੀਤ ਗਏ, ਅਜੇ ਤੱਕ ਐਸਾ ਕੁਛ ਨਹੀਂ ਹੋਇਆ। ਇਸ ਕਰਕੇ ਹੇ ਗੁਰੂ, ਮੈਨੂੰ ਉਹ ਧਰਤੀ ਦੇ ਆਸਰਾ ਦੇਣ ਵਾਲੇ ਪਰਮਾਤਮਾ ਜੀ ਦਾ ਮਾਰਗ ਦੱਸ, ਵੀ ਉਹ ਮਾਰਗ ਕਿਹੜਾ ਹੈ, ਉਹ ਕਿਹੜਾ ਰਸਤਾ ਹੈ, ਜਿਸ ਰਸਤੇ 'ਤੇ ਚੱਲੀਏ ਤਾਂ ਇਹ ਤਰ੍ਹਾਂ ਪੱਤ ਪਵੜੀਆਂ ਚੜ੍ਹੀਏ ਹੋਏ ਅਕੀਸ, ਮੈਂ ਉਸ ਪਰਮਾਤਮਾ ਨਾਲ ਇੱਕਮਿੱਕ ਹੋ ਸਕਾਂ। ਕਿਉਂਕਿ ਬਿਨਾਂ ਪਰਮਾਤਮਾ ਨੂੰ ਮਿਲਿਆ, ਦਾਸ ਹਮੇਸ਼ਾ ਬੇਨਤੀ ਕਰਦਾ, ਜੋ ਸਮਝ ਆਈ ਹੈ, ਆਤਮਾ ਦੇ ਤਿੰਨ ਟਿਕਾਣੇ ਨੇ। ਇੱਕ ਹੈ ਕਿ ਜੇ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਏ, ਫਿਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਅਗਰ ਰੱਬ ਨਹੀਂ ਮਿਲਦਾ ਤਾਂ ਫਿਰ ਕੋਈ ਜੂਨੀ ਮਿਲਣੀ ਚਾਹੀਦੀ ਹੈ, ਭਾਵੇਂ ਕੋਈ ਤ੍ਰਿਗਤ ਜੂਨੀ ਹੋਵੇ, ਪਸ਼ੂ ਪੰਛੀ ਦੀ, ਕੀੜੇ ਮਕੌੜੇ ਦੀ, ਮਨੁੱਖ ਦੀ। ਪਰ ਜੇ ਉਹ ਵੀ ਪ੍ਰਾਪਤ ਨਹੀਂ ਹੁੰਦੀ ਤਾਂ ਆਤਮਾ ਪ੍ਰੇਤ ਹੋ ਜਾਂਦੀ ਹੈ। ਇਹ ਤਿੰਨ ਹੀ ਘਰ ਨੇ ਆਤਮਾ ਦੇ, ਚੌਥਾ ਘਰ ਕੋਈ ਨਹੀਂ ਹੈ। ਹੁਣ ਉਸ ਪਰਮਾਤਮਾ ਨੂੰ ਮਿਲੇ ਤੋਂ ਬਿਨਾਂ ਜਿਹੜਾ ਅਸੀਂ 12 ਮਾਹਾਂ ਪਾਠ ਪੜ੍ਹਦੇ ਹਾਂ ਮਾਂਝ ਰਾਗ ਦੇ ਵਿੱਚ, ਮੈਂ ਤਾਂ ਅੱਜ ਸੋਚ ਰਿਹਾ ਸੀ ਕਿਸੇ ਅਦੀਬ ਦਾ ਇਹ ਕਥਨ ਕਿ ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਣੇ। ਜਦੋਂ ਧਰਮ ਦੀ ਗੱਲ ਇਸ ਧਰਤੀ 'ਤੇ ਸ਼ੁਰੂ ਹੋਈ ਜ਼ਰੂਰ ਸੋਚਿਆ ਗਿਆ ਹੋਏਗਾ ਵੀ ਇਹ ਬੜੀ ਚੰਗੀ ਗੱਲ ਹੈ, ਪਰ ਇਹ ਕੀ ਪਤਾ ਸੀ ਕਿ ਦੁਨੀਆ ਪਖੰਡੀ ਹੋ ਜਾਏਗੀ, ਦੁਨੀਆ ਵਹਿਮੀ ਭਰਮੀ ਅਤੇ ਕਰਮ ਕਾਂਡੀ ਹੋ ਜਾਏਗੀ, ਦੁਨੀਆ ਆਪਣਾ ਸੁੱਖ ਅਤੇ ਚੈਨ ਧਰਮ ਦੇ ਨਾਂ 'ਤੇ ਗਵਾ ਬੈਠੇਗੀ। ਸਾਨੂੰ ਕਈ ਵਾਰੀ ਲੱਗਦਾ ਜਿਹੜੇ ਲੋਕ ਧਰਮ ਨੂੰ ਨਹੀਂ ਮੰਨਦੇ ਉਹ ਮਾੜੇ ਨੇ, ਬਿਲਕੁਲ ਮਾੜੇ ਨੇ। ਆਪਾਂ ਉਹਨਾਂ ਨੂੰ ਚੰਗੇ ਹੋਣ ਦਾ ਸਰਟੀਫਿਕੇਟ ਕਿਵੇਂ ਦੇ ਸਕਦੇ ਹਾਂ? ਪਰ ਮੈਂ ਬੇਨਤੀ ਕਰਾਂ, ਸਾਡੇ ਕਰਮ ਕਾਂਡੀਆਂ ਨਾਲੋਂ ਬਿਲਕੁਲ ਚੰਗੇ ਨੇ, ਕਿਉਂਕਿ ਸਾਡੀ ਜ਼ਿੰਦਗੀ ਦਾ ਕੋਈ ਛਿਣ ਐਸਾ ਨਹੀਂ ਜਿਹਦੇ ਵਿੱਚ ਸਹਿਜ ਹੋਵੇ, ਜਿਹਦੇ ਵਿੱਚ ਖੁਸ਼ੀ ਹੋਵੇ। ਹਰ ਵਕਤ ਸਾਡਾ ਮਨ ਭੈ ਭੀਤ ਰਹਿੰਦਾ ਹੈ, ਤੁਰਨ ਲੱਗੇ ਕੋਈ ਪਿੱਛੋਂ ਆਵਾਜ਼ ਨਾ ਮਾਰ ਦੇ, ਬਾਹਰ ਨਿਕਲੇ ਕੋਈ ਮਾੜਾ ਆਦਮੀ ਮੱਥੇ ਨਾ ਲੱਗ ਜਾਏ। ਕਿੰਨੀਆਂ ਕੁ ਇਸ ਅਵਸਥਾ ਦੀਆਂ ਆਪਾਂ ਵਿਆਖਿਆ ਕਰਾਂਗੇ। ਹੁਣ ਧਰਮ ਸ਼ੁਰੂ ਹੋਇਆ ਸੀ ਮਨੁੱਖ ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ, ਪਰ ਅੱਜ ਕਿੱਥੇ ਪਹੁੰਚ ਗਿਆ ਸੀ? ਅਸੀਂ ਉੱਥੇ ਪਹੁੰਚੇ ਹਾਂ ਜਿੱਥੇ ਸ਼ਾਇਦ ਵਾਪਸ ਮੁੜਨਾ ਬਹੁਤ ਔਖਾ ਹੈ। ਮੈਨੂੰ ਜਿਸ ਸੱਜਣ ਨੇ ਇਸ ਪਾਸੇ ਤੋਰਿਆ ਸੀ ਨਾ, ਉਹ ਆਪ ਕਿਸੇ ਥਾਂ ਨੂੰ ਮੰਨਦਾ ਸੀ। ਜਦੋਂ ਦਾਸ ਨੇ ਅੰਮ੍ਰਿਤ ਛਕਿਆ, ਮੈਂ ਉਹਨਾਂ ਦੀ ਆਪਣੇ ਬਜ਼ੁਰਗਾਂ ਦੇ ਸਮਾਨ, ਪਿਤਾ ਦੇ ਸਮਾਨ, ਵੱਡੇ ਦਾਨੇ ਪੁਰਸ਼ਾਂ ਦੇ ਸਮਾਨ ਇੱਜ਼ਤ ਕਰਦਾ ਸੀ, ਮੈਨੂੰ ਕਹਿਣ ਲੱਗੇ, ਸੱਚਮੁੱਚ ਕਹਿਣ ਲੱਗੇ, ਪੁੱਤਰ ਮੇਰਾ ਰਸਤਾ ਠੀਕ ਨਹੀਂ, ਤੈਨੂੰ ਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ ਨਾ, ਅਤੇ ਤੂੰ ਉਸ ਰਸਤੇ ਚਲਾ ਜਾ। ਕਹਿੰਦੇ ਮੈਂ ਜੋ ਕੁਝ ਵੀ ਕਰਦਾ ਮੇਰੀ ਮਜਬੂਰੀ ਹੈ, ਮੈਂ ਦੀਵਾ ਨਹੀਂ ਜਗਾਵਾਂਗਾ, ਮੈਂ ਇੱਥੇ ਚੌਂਕੀ ਨਹੀਂ ਭਰਾਂਗਾ। ਕਹਿਣ ਲੱਗਾ ਜੋ ਕੁਝ ਬਾਹਰ ਖੜ੍ਹਾ ਹੈ ਨਾ, ਸਾਰਾ ਕੁਝ ਖਤਮ ਹੋ ਜਾਏਗਾ। ਅਰੇ ਭੂਤ ਪ੍ਰੇਤ ਕਰਦੇ ਵੀ ਇਹੋ ਕੁਛ ਹੀ ਨੇ। ਇੱਕ ਗੁਰੂ ਹੈ ਜਿਹੜਾ ਸਭਨਾਂ ਦਾ ਭਲਾ ਮਨਾਏਗਾ। ਕਦੇ ਆਪ ਜੀ ਨੇ ਸੁਣਿਆ ਕਿ ਗੁਰੂ ਨੇ ਔਰੰਗਜ਼ੇਬ ਨੂੰ ਸ਼ਰਾਫ ਦਿੱਤਾ, ਗੁਰੂ ਨੇ ਜਹਾਂਗੀਰ ਨੂੰ ਸ਼ਰਾਫ ਦਿੱਤਾ, ਗੁਰੂ ਨੇ ਚੰਦੂ ਨੂੰ ਸ਼ਰਾਫ ਦਿੱਤਾ? ਮੇਰਾ ਸਤਿਗੁਰੂ ਕਦੇ ਕਿਸੇ ਦਾ ਮਾੜਾ ਨਾ ਕਰਦਾ, ਨਾ ਸੋਚਦਾ, ਔਰ ਨਾ ਹੀ ਉਹਨੇ ਆਪਣੇ ਸਿੱਖ ਨੂੰ ਇਹ ਰਸਤਾ ਦੱਸਿਆ। ਜਿਹੜਾ ਰਸਤਾ ਧਰਮ ਦਾ ਸਾਨੂੰ ਪ੍ਰਾਪਤ ਹੋਇਆ, ਧਰਮ ਹੈ ਹੀ ਕੇਵਲ ਇਸ ਵਾਸਤੇ ਸੀ ਕਿ ਆਦਮੀ ਪਰਮਾਤਮਾ ਨਾਲ ਅਭੇਦ ਹੋ ਸਕਦਾ। ਅੱਜ ਦਾ ਸ਼ਬਦ ਵੀ ਇਹੋ ਹੀ ਹੈ। ਗੁਰੂ ਅਰਜਨ ਦੇ ਪਿਤਾ ਮਹਾਰਾਜ ਪਹਿਲੇ ਰਹਾਉ ਦੇ ਬੰਦ ਵਿੱਚ ਇਹ ਬੇਨਤੀ ਕਰਦੇ ਨੇ, 8 ਪਦੇ ਨੇ ਇਸ ਅਸ਼ਟਪਦੀ ਦੇ, 8 ਬੰਦ ਨੇ, ਔਰ ਅਖੀਰ ਵਿੱਚ ਰਹਾਉ ਦੂਜਾ ਜਿਹੜਾ ਹੈ ਉੱਥੇ ਜਾ ਕੇ ਮੇਰੇ ਸਤਿਗੁਰੂ ਕਹਿੰਦੇ ਨੇ, ਸਫਲ ਸਫਲ ਭਈ ਸਫਲ ਯਾਤਰਾ, ਇਹ ਯਾਤਰਾ ਸਫਲ ਹੋ ਗਈ। ਆਵਣ ਜਾਣ ਰਹੇ ਮਿਲ ਸਾਧਾ, ਇਹ ਆਉਣਾ ਅਤੇ ਜਾਣਾ ਮੁੱਕ ਗਿਆ। ਕਿਵੇਂ? ਕਹਿੰਦੇ ਜਦੋਂ ਗੁਰੂ ਦਾ ਮਿਲਾਪ ਹੋ ਗਿਆ। ਗੁਰੂ ਦੀ ਪ੍ਰਾਪਤੀ ਹੀ ਇਸ ਗੱਲ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਹੁਣ ਪੜ੍ਹੀ ਇਹੋ ਹੀ ਜਾਣਦੇ ਹਾਂ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਉੱਥੇ ਰੱਬ ਦੀ ਦਰਗਾਹ ਦਾ ਵਕੀਲ ਹੈ, ਉਹ ਸਾਨੂੰ ਪਰਮਾਤਮਾ ਨਾਲ ਮਿਲਾਏਗਾ। ਅਤੇ ਕਰਦਾ ਕੀ ਹੈ? ਹਰ ਨਾਮੋ ਮੰਤਰ ਦਿਰੜਾਏ ਦਾ। ਅਤੇ ਫਿਰ ਕੀ ਹੁੰਦਾ? ਕੱਟੇ ਹੋਮ ਹੈ ਰੋਗ, ਪਰ ਇਹ ਜ਼ਰੂਰ ਚੇਤਾ ਰੱਖਣਾ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਹਨੇ ਧੁਰੇ ਪਿਆ ਸੰਜੋਗ, ਜਿਨ੍ਹਾਂ ਧੁਰੇ ਪਿਆ ਸੰਜੋਗ। ਇਹ ਸੱਚਾ ਗੁਰੂ ਸਾਰਿਆਂ ਨੂੰ ਨਹੀਂ ਜੇ ਮਿਲਦਾ। ਮੈਂ ਥਾਂ ਪਰ ਥਾਂ ਉਸ ਦਿਨ ਤੋਂ ਬਾਅਦ ਇਸ ਗੱਲ ਦਾ ਜ਼ਿਕਰ ਕੀਤਾ ਕਿ ਦਿੱਲੀ ਮਾਡਲ ਟਾਊਨ ਇੱਕ ਪਰਿਵਾਰ ਵਿੱਚ ਦਾਸ ਵੀ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ, ਅਸੀਂ ਲੰਗਰ ਛਕਣ ਲੱਗੇ ਹਾਂ। ਉੱਥੇ ਇੱਕ ਹਿੰਦੂ ਵੀਰ ਬੈਠਾ ਹੈ, ਬੜਾ ਨੌਜਵਾਨ ਬੱਚਾ ਹੈ। ਘਰ ਵਾਲਿਆਂ ਨੇ ਦੱਸਿਆ ਜੀ ਬੜਾ ਸੀਨੀਅਰ ਵਕੀਲ ਹੈ। ਉਹ ਵਕੀਲ ਨੇ ਆਪਣੀ ਗੱਲ ਸੁਣਾਉਣੀ ਸ਼ੁਰੂ ਕੀਤੀ। ਕਹਿਣ ਲੱਗਾ ਜੀ ਰੋਹਣੀ ਕੋਰਟ ਦੇ ਵਿੱਚ ਮੈਂ ਕਿਸੇ ਵਾਸਤੇ ਪੇਸ਼ ਹੋਇਆ ਅਤੇ ਉਹਨੂੰ ਲੋਕ ਆਪਣਾ ਗੁਰੂ ਮੰਨਦੇ ਨੇ। ਕਦੇ ਉਹ ਪਹਿਲਾਂ ਭਗੌੜਾ ਹੋਇਆ, ਕਈ ਸਟੇਟਾਂ ਦੀ ਪੁਲਿਸ ਉਹਦੇ ਮਗਰ ਲੱਗੀ, ਫਿਰ ਉਹ ਪਕੜਿਆ ਗਿਆ। ਫਿਰ ਉਹਦੇ ਕੋਲੋਂ ਬਹੁਤ ਕੁਝ ਮਿਲਿਆ, ਇੱਥੋਂ ਤੱਕ ਉਹਦੇ ਕੋਲੋਂ ਲੜਕੀਆਂ ਵੀ ਮਿਲੀਆਂ। ਉਹਦੀ ਪੇਸ਼ੀ ਸੀ ਕੋਰਟ ਵਿੱਚ, ਵਕੀਲ ਮੈਨੂੰ ਉਹਨਾਂ ਨੇ ਖੜਾ ਕਰਨਾ ਸੀ, ਪਰ ਕਹਿੰਦਾ ਮੇਰੀ ਹੈਰਾਨਗੀ ਦੀ ਹੱਦ ਨਾ ਰਹੀ ਕਿ ਜਦੋਂ 1 ਤੋਂ 2 ਕਿਲੋਮੀਟਰ ਤੱਕ ਉਹਦੇ ਜਿਹੜੇ ਮੰਨਣ ਵਾਲੇ ਸੀ ਉਹ ਰਸਤੇ ਵਿੱਚ ਗੁਲਾਬ ਦੇ ਫੁੱਲ ਲੈ ਕੇ ਖਲੋਤੇ ਸੀ ਵੀ ਸਾਡੇ ਗੁਰੂ ਨੇ ਤਰੀਕ ਭੁਗਤਣ ਜਾਣਾ ਹੈ। ਦੱਸੋ ਇਹੋ ਜਿਹੇ ਵੀ ਲੋਕਾਂ ਨੂੰ ਗੁਰੂ ਮਿਲੇ ਨੇ? ਕਿੱਥੇ ਸਾਡਾ ਗੁਰੂ, ਕਿੱਥੇ ਲੋਕਾਂ ਦਾ ਗੁਰੂ? ਅਸੀਂ ਇਸ ਕੀਮਤ ਨੂੰ ਜਾਣਿਆ ਨਹੀਂ ਅਜੇ ਤੱਕ, ਨਹੀਂ ਤਾਂ ਸਾਡਾ ਸਿਰ ਇਸ ਗੁਰੂ ਦੇ ਦਰ ਤੋਂ ਉੱਠ ਨਹੀਂ ਸਕਦਾ, ਸਾਡੇ ਪੈਰ ਇਸ ਗੁਰੂ ਦੇ ਦਰ ਤੋਂ ਕਿਸੇ ਹੋਰ ਪਾਸੇ ਜਾ ਨਹੀਂ ਸਕਦੇ। ਸਾਡੀ ਅਵਸਥਾ ਭਾਈ ਤਿਲਕਾ ਜੀ ਵਰਗੀ ਬਣ ਜਾਏ ਕਿ ਕੋਈ ਆ ਕੇ ਕਹੇ ਕਿ ਭਾਈ ਤਿਲਕੇ ਆ, ਦਰਵਾਜ਼ਾ ਖੋਲ੍ਹ, ਮੇਰੇ ਦਰਸ਼ਨ ਕਰ, ਤੈਨੂੰ ਸਵਰਗ ਮਿਲੇਗਾ। ਤਾਂ ਅੱਗੋਂ ਭਾਈ ਤਿਲਕਾ ਕਹੇ ਵੀ ਮੈਨੂੰ ਕਰੋੜਾਂ ਵੀ ਸਵਰਗ ਮਿਲਣ, ਮੈਂ ਜਿਸ ਗੁਰੂ ਦੇ ਦਰਸ਼ਨ ਕਰ ਲਏ ਨੇ ਨਾ, ਮੈਨੂੰ ਉਸ ਤੋਂ ਬਾਅਦ ਤੇਰੇ ਦਰਸ਼ਨਾਂ ਦੀ ਲੋੜ ਨਹੀਂ। ਅਤੇ ਫਿਰ ਉਹ ਗੜ੍ਹ ਸ਼ੰਕਰ ਦੇ ਰਹਿਣ ਵਾਲਾ ਉਹ ਜਿਹੜਾ ਤਪੈ ਉਹ ਫਿਰ ਕਹੇ ਕਿ ਭਾਈ ਤਿਲਕੇ ਆ, ਤੈਨੂੰ ਉਸੇ ਗੁਰੂ ਦੇ ਦਰਸ਼ਨਾਂ ਦੀ ਅਤੇ ਗੁਰੂ ਦੇ ਚਰਨਾਂ ਦੀ ਕਸਮ ਹੈ, ਦਰਵਾਜ਼ਾ ਖੋਲ੍ਹ ਤਾਂ ਮੈਨੂੰ ਉਸ ਗੁਰੂ ਦੇ ਦਰਸ਼ਨ ਕਰਾ ਅਤੇ ਚਰਨ ਵਿਖਾ ਜਿਹਦੇ ਤੋਂ ਕਰੋੜਾਂ ਸਵਰਗ ਵਾਰੇ ਜਾ ਸਕਦੇ ਨੇ। ਪੜ੍ਹੀ ਜਾਂਦੇ ਹਾਂ, ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ। ਪਰ ਸਵਾਲ ਵੀ ਮੰਨੇ ਕੌਣ? ਹੁਣ ਤਾਂ ਹਾਲਤ ਇਹ ਵੀ ਗੁਰਦੁਆਰੇ ਵੀ ਸਿੱਖ ਆਉਂਦਾ ਹੈ ਨਾ, ਕਿਸੇ ਦਾ ਘੱਲਿਆ ਹੋਇਆ ਆਉਂਦਾ, ਆਪ ਨਹੀਂ ਆਉਂਦਾ। ਉਹਨੂੰ ਕਿਸੇ ਨੇ ਕਿਹਾ ਵੀ 40 ਦਿਨ ਤੂੰ ਜਾਵੀਂ ਉੱਥੇ। ਇੱਕ ਨਾਲ ਹੋਰ ਉਹਨੇ ਮੰਤਰ ਪੜ੍ਹਿਆ, ਪਤਾ ਕੀ? ਵੀ ਉੱਥੇ ਜਾ ਕੇ ਨਾ ਜਪਜੀ ਦਾ ਪਾਠ ਕਰੀ। ਉਹਦਾ ਮਤਲਬ ਹੈ ਵੀ ਉੱਥੇ ਜਿਹੜਾ ਕੀਰਤਨ ਹੁੰਦਾ ਉਹ ਨਾ ਸੁਣੀ, ਕਿਤੇ ਮੱਤ ਤੇਰੇ ਕੰਨਾਂ 'ਚ ਆਵਾਜ਼ ਪਵੇ ਕਿ ਛੋਡੀ ਲੇ ਪਖੰਡਾ, ਨਾਮ ਲੈ ਜਾਏ ਤਰਨ ਦਾ, ਉਹਨੂੰ ਪੜ੍ਹਾ ਕੇ ਘੱਲਿਆ ਕਰੋ। ਗੱਲ ਮੇਰੀ ਸੁਣਨੀ ਹੈ, ਉੱਥੇ ਜਾ ਕੇ ਆਪਣੀ ਕਰਨੀ ਹੈ। ਜਿਵੇਂ ਕਹਿੰਦੇ ਨੇ ਨਾ, ਸੁਣੋ ਸਭ ਕੀ ਕਰੋ ਮਨ ਕੀ, ਹਰ ਸਿੱਖ ਦੇ ਕੰਨ ਵਿੱਚ ਇਹ ਫੂਕ ਮਾਰੀ ਜਾ ਰਹੀ ਹੈ, ਗੁਰਦੁਆਰੇ ਭੇਜਿਆ ਜਾ ਰਿਹਾ ਹੈ, ਪਰ ਉਹਨੂੰ ਸਮਝਾ ਦਿੱਤਾ ਜਾਂਦਾ ਵੀ ਉੱਥੇ ਕਥਾ ਕੀਰਤਨ ਹੋਏਗੀ, ਸੁਣੀ ਨਾ, ਆਪਣਾ ਹੀ ਪਾਠ ਪੜ੍ਹੀ ਉੱਥੇ, ਸੁਣਨੀ ਤੂੰ ਮੇਰੀ ਹੈ। ਮੈਂ ਬੇਨਤੀ ਕਰਾਂ, ਜਿੰਨੇ ਮਿੰਟ ਬਾਕੀ ਨੇ ਇਸ ਸ਼ਬਦ ਦੇ ਅਰਥ ਧਿਆਨ ਨਾਲ ਸੁਣ ਲੈਣਾ। ਸ਼ਬਦ ਇਤਨਾ ਵੱਡਾ ਹੈ ਕਿ ਪੂਰੇ ਪੂਰੇ ਸਮੇਂ ਦੇ ਵਿੱਚ ਆਪਾਂ ਇਹਦੇ ਅਰਥ ਜਿਹੜੇ ਨੇ ਉਹ ਦ੍ਰਿੜ ਕਰ ਸਕਾਂਗੇ। ਪਰ ਇਸ ਪੂਰੇ ਸ਼ਬਦ ਵਿੱਚੋਂ ਇਹ ਗੱਲ ਸਮਝ ਆ ਜਾਏਗੀ ਕਿ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਸੰਗਤ ਤੋਂ ਵਧੀਆ ਕੋਈ ਉੱਤਮ ਰਸਤਾ ਨਹੀਂ ਹੈ। ਜੇ ਜਮਾਂ ਦੀ ਤਰਾਸ ਮਿਟਾਉਣੀ ਹੋਵੇ, ਜੇ ਆਵਾਗਮਨ ਮਿਟਾਉਣਾ ਹੋਵੇ, ਜੇ ਰੱਬ ਦੇ ਨਾਲ ਅਭੇਦ ਹੋਣਾ ਹੋਵੇ, ਕਿਉਂਕਿ ਗੁਰੂ ਦਾ ਤਾਂ ਰੋਜ਼ ਦਾ ਉਪਦੇਸ਼ ਇਹ ਹੈ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਹੁਣ ਇੱਕ ਇੱਕ ਪੰਕਤੀ ਦੇ ਅਰਥ ਆਰੰਭ ਤੋਂ ਆਪਾਂ ਦ੍ਰਿੜ ਕਰਾਂਗੇ। ਹਾਂਜੀ,
ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਆਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਧਨਾਸਰੀ ਹੈ, ਬਾਣੀ ਦੇ ਉਚਾਰਨ ਕਰਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਪਿਤਾ ਮਹਾਰਾਜ ਹਨ। ਇਹਨੂੰ ਜਦੋਂ ਗਾਇਨ ਕਰਨਾ ਹੈ ਤਾਂ ਕੀਰਤਨੀ ਜਿਹੜੇ ਵੀਰ ਨੇ ਉਹਨਾਂ ਦੇ ਵਾਸਤੇ ਜੋ ਹਦਾਇਤ ਹੈ ਕਿ ਇਸ ਨੂੰ ਛੇਵੇਂ ਘਰ ਦੇ ਵਿੱਚ ਗਾਉਣਾ ਹੈ। ਅਸ਼ਟਪਦੀ ਇਸ ਸ਼ਬਦ ਦਾ ਕਾਵਿ ਸਰੂਪ ਹੈ, ਕਿਉਂਕਿ ਬਾਣੀ ਸਾਰੀ ਕਵਿਤਾ ਵਿੱਚ ਹੈ, ਕਵਿਤਾ ਦਾ ਇੱਕ ਆਪਣਾ ਵਿਧੀ ਵਿਧਾਨ ਹੈ। ਇਹ ਸ਼ਬਦ ਨੂੰ ਅਸੀਂ ਅਸ਼ਟਪਦੀ ਕਵਾਂਗੇ ਅਤੇ ਸਾਰਿਆਂ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਹੈ ਕਿ ਇੱਕ ਪਰਮਾਤਮਾ ਕੇਵਲ ਅਤੇ ਕੇਵਲ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਵੇਗਾ, ਜਿਹੜਾ ਸਾਰੀਆਂ ਥਾਵਾਂ ਦੇ ਉੱਪਰ ਮੌਜੂਦ ਹੈ। ਹਾਂਜੀ,
ਜੋ ਜੋ ਜੂਨੀ ਆਇਓ ਤੇਹ ਤੇਹ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ।
ਇਹ ਜਿਹੜਾ ਮਨੁੱਖਾ ਜਨਮ ਸੀ ਇੱਕ ਸੰਜੋਗ ਹੈ। ਅਸੀਂ ਰੋਜ਼ ਕਹਿੰਦੇ ਹਾਂ ਆਪਣੇ ਬੱਚਿਆਂ ਵਾਸਤੇ, ਪਰਮਾਤਮਾ ਕਰੇ ਇਹਨਾਂ ਦੇ ਸੰਜੋਗ ਪ੍ਰਗਟ ਹੋ ਜਾਣ। ਜੇ ਬੱਚਿਆਂ ਦੇ ਰਿਸ਼ਤੇ ਸੰਜੋਗਾਂ ਨਾਲ ਹੁੰਦੇ ਨੇ ਤਾਂ ਮਨੁੱਖਾ ਜਨਮ ਵੀ ਸੰਜੋਗਾਂ ਨਾਲ ਹੀ ਮਿਲਦਾ ਹੈ। ਇਹ ਵੀ ਇੱਕ ਸੰਜੋਗ ਹੈ ਕਿ ਅਸੀਂ ਮਨੁੱਖਾ ਜੂਨੀ ਵਿੱਚ ਆਏ ਹਾਂ। ਪਰ ਇਹ ਚੇਤਾ ਰੱਖਣਾ, ਜੋ ਵੀ ਮਨੁੱਖ ਜਾਂ ਜੋ ਵੀ ਜੀਵ ਜੰਤੂ ਜੂਨੀ ਵਿੱਚ ਆਇਆ ਉਹਨੂੰ ਪਰਮਾਤਮਾ ਨੇ ਜਿਹੜੀ ਆਪਣੀ ਮਾਇਆ ਪੈਦਾ ਕੀਤੀ ਹੈ ਉਹਦੇ ਵਿੱਚ ਉਰਜਾਇਆ ਵੀ ਹੈ। ਸਭ ਦੇ ਉੱਪਰ ਇਸ ਮਾਇਆ ਦਾ ਹੁਕਮ, ਮਾਇਆ ਅਮਰ ਵਰਤਾਇਆ, ਅਮਰ ਦਾ ਅਰਥ ਹੈ ਹੁਕਮ, ਸਭ ਦੇ ਉੱਪਰ ਇਸ ਮਾਇਆ ਦਾ ਹੁਕਮ ਲਾਗੂ ਕੀਤਾ ਗਿਆ ਹੈ। ਹਾਂਜੀ,
ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ।
ਹੇ ਪਰਮਾਤਮਾ, ਮੈਂ ਗੁਰੂ ਦੇ ਚਰਨਾਂ ਦੀ ਓਟ ਤੱਕੀ ਹੈ। ਤਾਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ, ਆਪਣਾ ਹੱਥ ਦੇ ਕੇ ਮੈਨੂੰ ਰੱਖ ਲਓ। ਇਹ ਜਿਹੜਾ ਸੰਸਾਰ ਹੈ ਨਾ, ਇਹਦੀ ਗੁਰਬਾਣੀ ਵਿੱਚ ਤਸ਼ਬੀਹ ਇਵੇਂ ਵੀ ਦਿੱਤੀ ਕਿ ਇੱਕ ਸਮੁੰਦਰ ਹੈ, ਸਮੁੰਦਰ ਦੀ ਇੱਕ ਆਪਣੀ ਦੁਨੀਆ ਹੈ, ਉਹਨੂੰ ਅੱਜ ਅੰਗਰੇਜ਼ੀ ਦੇ ਸ਼ਬਦ ਵਿੱਚ ਕਿਹਾ ਜਾਂਦਾ ਸੀ ਵਰਲਡ, ਉਹਦਾ ਇੱਕ ਆਪਣਾ ਸੰਸਾਰ ਹੈ। ਅੱਜ ਕੱਲ੍ਹ ਸੀ ਫੂਡ ਵੀ ਆਉਂਦਾ, ਸਮੁੰਦਰ ਦੇ ਵੱਖਰੇ ਖਾਣੇ ਨੇ, ਸਮੁੰਦਰ ਦੀ ਦੁਨੀਆ ਬਿਲਕੁਲ ਵੱਖਰੀ ਹੈ, ਉਹਦਾ ਵੱਖਰਾ ਹੀ ਸੰਸਾਰ ਹੈ। ਜਿਵੇਂ ਉਸ ਸਮੁੰਦਰ ਦਾ ਸਭ ਕੁਝ ਆਪਣਾ ਹੈ ਪਰ ਕਿਸੇ ਨੇ ਉਹਦਾ ਪਾਰਾ ਵਾਰ ਨਹੀਂ ਪਾਇਆ, ਕਿਸੇ ਨੇ ਉਹਦਾ ਥਾਂ ਨਹੀਂ ਪਾਇਆ, ਇਸੇ ਤਰ੍ਹਾਂ ਸੰਸਾਰ ਵੀ ਇੱਕ ਸਮੁੰਦਰ ਹੈ। ਹੁਣ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਹੇ ਪ੍ਰਭੂ ਜੀ ਮੈਨੂੰ ਆਪਣਾ ਹੱਥ ਦੇ ਕੇ ਰੱਖ ਲੈਣਾ, ਕਰ ਕਿਰਪਾ ਮੇਲੋ ਹਰ ਰਾਇਆ, ਤਾਂ ਕਿ ਗੁਰੂ ਦੇ ਰਾਹੀਂ ਹੇ ਹਰੀ ਰਾਏ ਪਰਮਾਤਮਾ ਮੈਨੂੰ ਤੁਹਾਡਾ ਮਿਲਾਪ ਪ੍ਰਾਪਤ ਹੋ ਸਕੇ। ਹਾਂਜੀ,
ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ।
ਅਨੇਕਾਂ ਜੋਨੀਆਂ ਦੇ ਵਿੱਚ ਜੰਮਣ ਮਰਨ ਤੋਂ ਬਾਅਦ ਵੀ ਇਹ ਆਵਾਗਮਨ ਮਿਟਿਆ ਨਹੀਂ। ਇਹ ਮਤ ਸੋਚਣਾ ਵੀ 84 ਲੱਖ ਜੂਨ ਹੈ, ਚਲੋ ਹੋਰ ਨਹੀਂ, ਜਦੋਂ 84 ਲੱਖ ਪੂਰੀਆਂ ਹੋ ਗਈਆਂ ਫਿਰ ਤਾਂ ਰੱਬ ਮਿਲ ਹੀ ਜਾਏਗਾ ਨਾ। ਸਤਿਗੁਰੂ ਕਹਿੰਦੇ ਨੇ ਨਹੀਂ, ਇਸ ਪੌੜੀ 'ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਗਾ, ਉਹ ਫਿਰ ਇੱਕ ਤੋਂ ਸ਼ੁਰੂ ਹੋ ਜਾਏਗਾ। ਫਿਰ ਇਹ ਲੰਬਾ ਰਸਤਾ, ਇਸ ਜਨਮ ਮਰਨ ਦੀ ਖੇਡ ਮੁੜ ਉਹਦੇ ਜੀਵਨ 'ਤੇ ਲਾਗੂ ਹੋ ਜਾਏਗੀ। ਇਸ ਕਰਕੇ ਹੇ ਪ੍ਰਭੂ ਮੈਂ ਤੇਰੀ ਸੇਵਾ ਕਰਦਾ, ਮੈਂ ਤੇਰੇ ਚਰਨਾਂ ਦੇ ਵਿੱਚ ਆ ਕੇ ਤੇਰੇ ਚਰਨ ਪਕੜਦਾ, ਮੈਂ ਤੇਰੀ ਸ਼ਰਨ ਤੱਕਦਾ, ਹੇ ਗੁਰੂ ਤੂੰ ਮੇਰੇ 'ਤੇ ਕਿਰਪਾ ਕਰ ਕਿ ਮੈਨੂੰ ਪਰਮਾਤਮਾ ਦਾ ਜਿਹੜਾ ਅਸਲ ਰਸਤਾ ਹੈ, ਮਾਰਗ ਹੈ, ਮੈਨੂੰ ਉਹ ਦੱਸ। ਹੁਣ ਧਰਮ ਤਾਂ ਉਹਨੂੰ ਹੀ ਕਹਿੰਦੇ ਨੇ, ਧਰਮ ਜਿਹੜਾ ਹੈ ਨਾ ਉਹ ਸਰਬ ਧਰਮ ਹੈ, ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਚੰਗੇ ਕੰਮ ਕਰਨੇ ਅਤੇ ਪ੍ਰਭੂ ਦੀ ਸਿਫਤ ਸਲਾਹ ਕਰਨੀ, ਧਰਮ ਇੰਨਾ ਹੀ ਹੈ। ਹੁਣ ਜਦੋਂ ਤੁਸੀਂ ਚੰਗੇ ਕਰਮ ਕਰਨ ਜਾਓਗੇ, ਜਦੋਂ ਤੁਸੀਂ ਪ੍ਰਭੂ ਦੀ ਸਿਫਤ ਸਲਾਹ ਕਰਨ ਜਾਓਗੇ ਫਿਰ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਪਵੇਗੀ। ਤੁਹਾਨੂੰ ਗੁਰੂ ਦੀ ਲੋੜ ਵੀ ਪਵੇਗੀ ਕਿਉਂਕਿ ਗਾਈਡੈਂਸ ਚਾਹੀਦੀ ਹੈ, ਫਿਰ ਤੁਹਾਨੂੰ ਅੰਮ੍ਰਿਤ ਦੀ ਲੋੜ ਵੀ ਪਵੇਗੀ, ਫਿਰ ਤੁਹਾਨੂੰ ਸੰਗਤ ਦੀ ਲੋੜ ਵੀ ਪਵੇਗੀ। ਨਹੀਂ ਤਾਂ ਇਹ ਚੇਤਾ ਰੱਖਣਾ ਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਜਿਹੋ ਜਿਹੀ ਸੰਗਤ ਵਿੱਚ ਅਸੀਂ ਜਾਵਾਂਗੇ ਉਦਾਂ ਦਾ ਸਾਡਾ ਜੀਵਨ ਬਣ ਜਾਏਗਾ, ਅਸੀਂ ਉਹਦਾ ਪ੍ਰਭਾਵ ਕਬੂਲਾਂਗੇ। ਮੈਂ ਤਾਂ ਪਹਿਲਾਂ ਵੀ ਇੱਥੇ ਬੇਨਤੀ ਕੀਤੀ ਸੀ, ਇੱਕ ਬੱਚਾ ਵਿਗੜ ਗਿਆ, ਮਾਂ ਬਾਪ ਨੇ ਆਪਣਾ ਦੁੱਖ ਪ੍ਰਗਟ ਕੀਤਾ, ਮੂਰਖ ਆਦਮੀ ਨੇ ਸਲਾਹ ਦਿੱਤੀ ਕਿ ਜੀ 4 ਚਪੇੜਾਂ ਮਾਰੋ ਉਹਦੇ। ਸਿਆਣੇ ਆਦਮੀ ਨੇ ਕਿਹਾ ਵੀ ਤੁਹਾਡੇ ਬੱਚੇ ਦਾ ਕੋਈ ਕਸੂਰ ਨਹੀਂ ਹੈ, ਤੁਹਾਡੇ ਬੱਚੇ ਦੀ ਸੁਸਾਇਟੀ ਗਲਤ ਹੈ, ਤੁਹਾਡੇ ਬੱਚੇ ਦੀ ਸੰਗਤ ਗਲਤ ਹੈ, ਤੁਸੀਂ ਆਪਣੇ ਬੱਚੇ ਦੀ ਸੰਗਤ ਬਦਲ ਦਿਓ, ਤੁਹਾਡਾ ਬੱਚਾ ਬਿਲਕੁਲ ਠੀਕ ਹੋ ਜਾਏਗਾ। ਅਸਲ ਵਿੱਚ ਇਨਸਾਨ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਹੈ, ਅਸੀਂ ਜੋ ਕੁਝ ਵੀ ਹਾਂ ਆਪਣੀ ਸੁਸਾਇਟੀ ਕਰਕੇ ਹਾਂ, ਆਪਣੀ ਸੰਗਤ ਕਰਕੇ ਹਾਂ। ਜਿਹੋ ਜਿਹੀ ਸੰਗਤ ਸੁਸਾਇਟੀ ਵਿੱਚ ਰਹਿੰਦੇ ਹਾਂ ਉਦਾਂ ਦੇ ਸੰਸਕਾਰ ਸਾਡੇ ਮਨ ਦੇ ਉੱਪਰ ਉਕਰ ਜਾਂਦੇ ਨੇ। ਹਾਂਜੀ,
ਰਹਾਉ ਅਨੇਕ ਉਪਾਵ ਕਰੋ, ਮਾਇਆ ਕੋ ਬਚਿੱਤ ਧਾਰੋ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ।
ਹੇ ਪਰਮਾਤਮਾ, ਮੈਂ ਬੜੇ ਉਪਾਅ ਕਰਦਾ ਪਰ ਮੁੜ ਮੁੜ ਕੇ ਮੇਰਾ ਚਿੱਤ ਮਾਇਆ ਦੇ ਵਿੱਚ ਖਚਿਤ ਹੁੰਦਾ ਹੈ। ਮੇਰੀ ਮੇਰੀ ਕਰਤ ਸਦ ਹੀ ਵਿਹਾਵੈ, ਬਸ ਸਾਰਾ ਦਿਨ ਇੱਕੋ ਹੀ ਪਾਠ ਚੱਲਦਾ, ਇਹ ਵੀ ਚੀਜ਼ ਮੇਰੀ ਹੈ, ਆਹ ਵੀ ਚੀਜ਼ ਮੇਰੀ ਹੈ, ਆਹ ਵੀ ਵਸਤੂ ਮੇਰੀ ਹੈ, ਆਹ ਵੀ ਵਸਤੂ ਮੇਰੀ ਹੈ। ਹਾਂਜੀ,
ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕੁਰ ਸਿਉ ਮੇਰਾ ਰੰਗ ਲਾਵੈ।
ਕੋਈ ਹੈ ਐਸਾ ਰੱਬ ਦਾ ਪਿਆਰਾ ਭਾਈ ਜਿਹੜਾ ਮੈਨੂੰ ਮਿਲੇ, ਮੇਰੀ ਇੱਕ ਚਿੰਤਾ ਮਿਟਾ ਦੇਵੇ? ਅਸੀਂ ਇਹ ਸਾਰਾ ਕੁਝ ਕਿਉਂ ਕਰਦੇ? ਸਾਡੇ ਅੰਦਰ ਇੱਕ ਚਿੰਤਾ ਹੈ, ਪਤਾ ਨਹੀਂ ਕੱਲ੍ਹ ਕੀ ਹੋਏਗਾ। ਕੋਈ ਮੈਨੂੰ ਇਹ ਗੱਲ ਸਮਝਾ ਦੇਵੇ ਕਿ ਭਾਈ ਤੂੰ ਚਿੰਤਾ ਨਹੀਂ ਕਰਨੀ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕੋਈ ਹੈ ਸੰਤ ਜਿਹੜਾ ਮੇਰਾ ਪਿਆਰ ਪਰਮਾਤਮਾ ਨਾਲ ਜੋੜ ਦੇਵੇ? ਹਾਂਜੀ,
ਪੜੇ ਰੇ ਸਗਲ ਵੇਦ, ਨਹਿ ਚੁੱਕੈ ਮਨ ਭੇਦ, ਇੱਕ ਖਿਨ ਨਾ ਧੀਰ ਹੈ ਮੇਰੇ ਘਰ ਕੇ ਪੰਚਾ।
ਵੇਦ ਪੜ੍ਹ ਲਓ ਪਰ ਇਹ ਮਨ ਫਿਰ ਵੀ ਧੀਰਜ ਵਿੱਚ ਨਹੀਂ ਆਏਗਾ, ਮਨ ਮੰਨੇਗਾ ਨਹੀਂ। ਅਤੇ ਇਹ ਜਿਹੜੇ ਅੰਦਰ ਦੇ ਪੰਚ ਨੇ, ਪੰਜ ਵਕਾਰ ਜਿਹੜੇ ਨੇ, ਇਹ ਟਿਕਦੇ ਨਹੀਂ। ਇਹ ਹਰ ਵਕਤ ਮਨੁੱਖ 'ਤੇ ਆਪਣਾ ਪ੍ਰਭਾਵ ਪਾਉਂਦੇ ਨੇ, ਹਰ ਵਕਤ ਮਨੁੱਖ ਤੋਂ ਆਪਣੀ ਮਰਜ਼ੀ ਕਰਵਾਉਂਦੇ ਨੇ। ਹਾਂਜੀ,
ਕੋਈ ਐਸੋ ਰੇ ਭਗਤ ਜੋ ਮਾਇਆ 'ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ।
ਪਰਮਾਤਮਾ, ਕੋਈ ਐਸਾ ਭਗਤ ਹੈ ਜਿਹੜਾ ਆਪ ਮਾਇਆ ਤੋਂ ਰਹਿਤ ਹੋਵੇ? ਇੱਕ ਸੱਜਣ ਜਿਨ੍ਹਾਂ ਨੂੰ ਸਾਡੀ ਕੌਮ ਨੇ ਬਹੁਤ ਸੁਣਿਆ, ਉਹਨਾਂ ਨੇ ਗੁਰੂ ਦੀ ਬਾਣੀ ਨੂੰ ਬਹੁਤ ਗਾਇਆ, ਅਤੇ ਮਾਇਆ ਲੈਂਦੇ ਸੀ ਉਹ ਠੋਕ ਕੇ ਮੰਗ ਕੇ। ਜੇ 5 ਮਿੰਟ ਵੀ ਵੱਧ ਸ਼ਬਦ ਪੜ੍ਹਨਾ ਹੁੰਦਾ ਸੀ ਤਾਂ ਕਹਿੰਦੇ ਸੀ ਵੀ ਇੰਨੇ ਪੈਸੇ ਤਬਲੇ ਵਾਲੇ ਨੂੰ ਫੜਾ ਦਿਓ, ਨਹੀਂ ਤਾਂ ਅੱਗੇ ਪ੍ਰੋਗਰਾਮ ਅਸੀਂ ਤਾਂ ਉੱਥੇ ਚੱਲੇ ਹਾਂ। ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਵੀ ਭਾਈ ਸਾਹਿਬ, ਦੂਜਿਆਂ ਨੂੰ ਕਹਿੰਦੇ ਜੇ ਨਾਗਨੀ ਹੈ ਆਪ ਮੰਗ ਕੇ ਲੈਂਦੇ ਹੋ? ਕਹਿੰਦੇ ਵੀ ਭਾਈ ਗੱਲ ਇਹ ਹੈ, ਤੁਹਾਨੂੰ ਪਤਾ ਨਾਗਨੀ ਕਹਿੰਦੇ ਕਿਹਨੂੰ ਨੇ? ਕਹਿੰਦੇ ਪਤਾ ਹੈ ਜੀ, ਸੱਪ ਨੂੰ ਕਹਿੰਦੇ ਨੇ। ਕਹਿੰਦੇ ਸੱਪ ਸੰਸਾਰੀਆਂ ਨੂੰ ਲੜਦਾ, ਜੋਗੀਆਂ ਨੂੰ ਥੋੜ੍ਹਾ ਲੜਦਾ। ਕਹਿੰਦਾ ਅਸੀਂ ਤਾਂ ਉਹਨੂੰ ਉਹਦੇ ਜ਼ਹਿਰ ਜ਼ੂਰ ਕੱਢ ਕੇ ਕਹਿੰਦੇ ਉਹਨੂੰ ਪਟਾਰੀ 'ਚ ਪਾ ਲਈਦਾ। ਆ ਜਿੰਨੇ ਅੱਜ ਮਹਾਂਪੁਰਖ ਨੇ ਨਾ, ਇਹਨਾਂ ਦੀ ਇਹੋ ਹੀ ਸਭ ਤੋਂ ਵੱਡੀ ਗਲਤੀ ਹੈ। ਅੱਜ ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਕੋਈ ਐਸਾ ਸੰਤ ਹੈ ਜਿਹੜਾ ਆਪ ਮਾਇਆ ਤੋਂ ਰਹਿਤ ਹੋਵੇ, ਜਿਹੜਾ ਮੇਰੇ 'ਤੇ ਕਿਰਪਾ ਕਰੇ? ਕੋਈ ਐਸੋ ਰੇ ਭਗਤ ਜੋ ਮਾਇਆ 'ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ, ਮੇਰੇ ਅੰਦਰ ਪਰਮਾਤਮਾ ਦਾ ਨਾਮ ਸਿੰਚ ਦੇਵੇ। ਤੁਸੀਂ ਜਿੱਥੇ ਵੀ ਜਾਓਗੇ ਤੁਹਾਨੂੰ ਉਕਤੀਆਂ ਜੁਗਤੀਆਂ ਦੱਸੀਆਂ ਜਾਣਗੀਆਂ ਵੀ ਵਾਰੇ ਨਿਆਰੇ ਕਿਵੇਂ ਕਰਨੇ ਨੇ, ਇਹ ਧਨ ਨੂੰ ਮਲਟੀਪਲਾਈ ਕਿਵੇਂ ਕਰਨਾ ਹੈ। ਉਹ ਰਸਤਾ ਕੌਣ ਦੱਸੇ ਜਿਹੜਾ ਕਹੇ ਕਿ ਭਾਈ ਤੁਸੀਂ ਪਰਮਾਤਮਾ ਦੇ ਮਾਰਗ 'ਤੇ ਚੱਲੋ, ਇਹ ਧਨ, ਇਹ ਮਾਇਆ, ਇਹ ਪਦਾਰਥ ਤੁਹਾਡੇ ਮਗਰ ਤੁਰਨਗੇ। ਇਹ ਕੇਵਲ ਅਤੇ ਕੇਵਲ ਇੱਕ ਗੁਰੂ ਹੈ ਜਿਹੜਾ ਸਾਨੂੰ ਕਹਿੰਦਾ ਕਿ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ, 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਹਾਂਜੀ,
ਜੇ ਤੇਰੇ ਤੀਰਥ ਨਾਏ, ਆਹੰ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ।
ਤੀਰਥਾਂ ਦੇ ਇਸ਼ਨਾਨ ਕੀਤੇ, ਹਉਮੈ ਵੱਧ ਗਏ, ਅੰਦਰ ਜਿਹੜਾ ਰੱਬ ਬੈਠਾ ਸੀ ਉਹ ਭਤੀਜਿਆ ਨਹੀਂ। ਹਾਂਜੀ,
ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸ ਨਾਨੈ।
ਕਦ ਪਾਵੋ ਰੇ ਸਾਧ ਸੰਗ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਗੁਰੂ ਦੀ ਸੰਗਤ ਵਾਲਾ ਇਹ ਸਾਥ ਮੈਨੂੰ ਕਦੋਂ ਮਿਲੇਗਾ? ਕਦੋਂ ਮੇਰੇ ਜੀਵਨ ਵਿੱਚ ਆਨੰਦ ਆਵੇਗਾ? ਕਦੋਂ ਮੇਰੀਆਂ ਅੱਖਾਂ ਦੇ ਵਿੱਚ ਗਿਆਨ ਅੰਜਨ ਮੇਰਾ ਮਨ ਇਸ਼ਨਾਨੈ, ਅੱਖਾਂ ਵਿੱਚ ਗਿਆਨ ਦਾ ਸੁਰਮਾ ਪਵੇ ਤੇ ਮੈਂ ਆਤਮਕ ਇਸ਼ਨਾਨ ਕਰਾਂ? ਹਾਂਜੀ,
ਸਗਲ ਅਸਰਮ ਕੀਨੇ, ਮਨੁਆ ਨਹਿ ਪਤੀਨੇ, ਬਾਬੇ ਕਹੀਨ ਦੇਹੀ ਧੋਏ।
ਆਦਮੀ ਅਬ ਬੇਕੀ ਹੈ, ਗਿਆਨੀ ਨਹੀਂ ਹੈ, ਅਗਿਆਨੀ ਸਰੀਰ ਧੋਈ ਜਾਂਦਾ ਹੈ। ਸਤਿਗੁਰੂ ਕਹਿੰਦੇ 4 ਆਸ਼ਰਮ ਨੇ, ਇੱਕ ਬ੍ਰਹਮਚਰਜ ਹੈ, ਇੱਕ ਗ੍ਰਿਸਤ ਹੈ, ਇੱਕ ਵਾਨਪ੍ਰਸਥ ਹੈ, ਇੱਕ ਸੰਨਿਆਸ ਹੈ। ਇਹ ਚਾਰੇ ਵੀ ਰੱਬ ਦੇ ਮਿਲਾਪ ਦਾ ਤਰੀਕਾ ਨਹੀਂ। ਹਾਂਜੀ,
ਕੋਈ ਪਾਈਆ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ।
ਕੋਈ ਪਾਈਏ ਰੇ ਪੁਰਖ ਵਿਧਾਤਾ, ਕੋਈ ਹੈ ਉਸ ਵਿਦ ਲਿਖਣ ਵਾਲੇ ਪਰਮਾਤਮਾ ਦੇ ਮਿਲਾਪ ਦਾ ਤਰੀਕਾ ਕਿ ਜਿਹਦੇ ਨਾਲ ਮੇਰਾ ਪਰਮਾਤਮਾ ਦੇ ਨਾਲ ਮਨ ਰੰਗਿਆ ਜਾਏ, ਮੇਰੇ ਅੰਦਰ ਦੀ, ਮੇਰੇ ਮਨ ਦੀ, ਮੇਰੀ ਬੁੱਧੀ ਦੀ ਜਿਹੜੀ ਮਾੜੀ ਮਤ ਹੈ ਉਹ ਬਿਨਸਨਾ ਕਰੇ, ਮਿਟ ਜਾਏ। ਹਾਂਜੀ,
ਕਰਮ ਧਰਮ ਜੁਗਤਾ, ਨਿਮਖ ਨਾ ਹੇਤ ਕਰਤਾ, ਗਰਬ ਗਰਬ ਪੜੈ ਕਹੀ ਨਾ ਲਿਖੈ।
ਕਰਮਾਂ ਧਰਮਾਂ ਦੀ ਜੁਗਤੀ ਦੇ ਵਿੱਚ ਸੰਸਾਰ ਪਿਆ ਹੋਇਆ ਪਰ ਹੰਕਾਰੀ ਹੈ, ਅਤੇ ਕਦੇ ਵੀ ਇਹ ਸਾਰਾ ਕੁਝ ਉਸ ਰੱਬ ਦੇ ਘਰ ਵਿੱਚ ਲੇਖੇ ਵਿੱਚ ਨਹੀਂ ਪੈਂਦਾ। ਕਿਉਂਕਿ ਕਰਮ ਧਰਮ ਪਖੰਡ ਜੋ ਦੀਸ ਹੈ, ਤਿੰਨ ਜਮ ਜਾਗਾਤੀ ਲੂਟੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਹਾਂਜੀ,
ਜਿਸ ਪੇਟੀ ਹੈ ਸਫਲ ਮੂਰਤ, ਕਰੈ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋਂ ਪੇਖੈ।
ਜਿਹਨੂੰ ਸਫਲ ਮੂਰਤ ਗੁਰੂ ਦੇ ਦੀਦਾਰ ਹੁੰਦੇ ਨੇ ਉਹ ਰੱਬ ਦੀ ਕੀਰਤੀ ਕਰਦਾ ਹੈ, ਦੂਜਾ ਆਦਮੀ ਰੱਬ ਦੇ ਗੁਣ ਨਹੀਂ ਗਾਏਗਾ। ਇਹ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹ ਪ੍ਰਗਟ ਰੂਪ ਵਿੱਚ ਰੱਬ ਦੇ ਪਰਮਾਤਮਾ ਦੇ ਦੀਦਾਰ ਦਰਸ਼ਨ ਪ੍ਰਾਪਤ ਕਰੇਗਾ। ਹਾਂਜੀ,
ਮਨ ਹੱਠ ਜੋ ਕਮਾਵੇ, ਤਿਲ ਨਾ ਲੇਖੈ ਪਾਵੇ, ਬਗੁਲ ਜਿਉ ਧਿਆਨ ਲਾਵੇ, ਮਾਇਆ ਰੇ ਧਾਰੀ।
ਮਾਇਆ ਧਾਰੀ ਦੀ ਹਾਲਤ ਇਹ ਵੀ ਉਹ ਬਗਲੇ ਵਾਂਗ ਸਮਾਧੀ ਲਾਉਂਦਾ, ਮਨ ਹੱਠ ਦੇ ਤਰੀਕਿਆਂ ਦੇ ਨਾਲ ਕਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਹਾਂਜੀ,
ਕੋਈ ਐਸੋ ਰੇ ਸੁਖ ਹੈ ਦਾਈ, ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਏ ਹਮਾਰੀ।
ਕੋਈ ਹੈ ਐਸਾ ਸੁੱਖ ਦਾ ਦਾਤਾ ਜਿਹੜਾ ਸਾਨੂੰ ਰੱਬ ਦੀ ਕਥਾ ਸੁਣਾਵੇ ਅਤੇ ਜਿਹਦੇ ਨਾਲ ਪਰਮਾਤਮਾ ਦਾ ਮਿਲਾਪ ਹੋਵੇ ਅਤੇ ਮੁਕਤੀ ਹੋ ਜਾਏ, ਸਾਡੀ ਗਤੀ ਹੋ ਜਾਏ। ਹਾਂਜੀ,
ਸੋ ਪ੍ਰਸੰਨ ਗੋਪਾਲ ਰਾਏ, ਕੱਟੈ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ।
ਗੁਰੂ ਇੱਕ ਗਿਆਨ ਦਿੰਦਾ ਕਿ ਭਾਈ ਜਿੱਦਣ ਪਰਮਾਤਮਾ ਸੋ ਪ੍ਰਸੰਨ ਹੋਵੇਗਾ ਉਸ ਦਿਨ ਤੇਰੇ ਸਾਰੇ ਬੰਧਨ ਕੱਟੇ ਜਾਣਗੇ, ਉਸ ਦਿਨ ਤੇਰੇ ਅੰਦਰ ਗੁਰੂ ਦੇ ਸ਼ਬਦ ਦਾ ਪਿਆਰ ਜਾਗੇਗਾ, ਤੇਰੇ ਅੰਦਰ ਇਹ ਸੋਝੀ ਆਏਗੀ ਕਿ ਮੈਂ ਗੁਰਬਾਣੀ ਪੜ੍ਹਨੀ ਹੈ, ਫਿਰ ਤੇਰਾ ਮਨ ਪਰਮਾਤਮਾ ਦੇ ਪਿਆਰ ਵਿੱਚ ਰੰਗਿਆ ਜਾਏਗਾ। ਹਾਂਜੀ,
ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ।
ਜਦੋਂ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਫਿਰ ਆਨੰਦ ਆਉਂਦਾ, ਨਿਰਭੈਤਾ ਦੀ ਅਵਸਥਾ ਆਉਂਦੀ ਹੈ। ਉਸ ਗੋਬਿੰਦ ਦਾ ਮਿਲਾਪ ਹੁੰਦਾ ਤਾਂ ਸਤਿਗੁਰੂ ਸਮਝਾਉਂਦੇ ਨੇ ਨਾਨਕ ਲਾਦੇ ਹਰ ਚਰਨ ਪਰਾਤਾ। ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਨੇ ਫਿਰ ਉਸ ਪ੍ਰਭੂ ਦੇ ਚਰਨ, ਉਸ ਪ੍ਰਭੂ ਦੀ ਸ਼ਰਨ ਮੈਨੂੰ ਪ੍ਰਾਪਤ ਹੋਵੇਗੀ। ਹਾਂਜੀ,
ਸਫਲ ਸਫਲ ਭਾਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ ਰਹਾਉ ਦੂਜਾ।
ਇਉਂ ਯਾਤਰਾ ਜਿਹੜੀ ਉਹ ਸਫਲ ਸਫਲ ਭਈ ਸਫਲ ਯਾਤਰਾ, ਇਹ ਜਿਹੜਾ ਜਨਮ ਤੋਂ ਸ਼ੁਰੂ ਹੋਇਆ ਸੀ ਇਹ ਮਰਨ ਤੱਕ ਇਹ ਸਫਲ ਹੋ ਗਿਆ। ਸਾਡੇ ਵਿੱਚ ਬਹੁਤ ਥੋੜ੍ਹੇ ਨੇ ਜਿਹੜੇ ਇਸ ਨੂੰ ਧਰਮ ਦੀ ਯਾਤਰਾ ਬਣਾ ਕੇ ਪਰਮਾਤਮਾ ਦੇ ਘਰ ਤੱਕ ਪਹੁੰਚਦੇ ਨੇ, ਨਹੀਂ ਤਾਂ ਬਹੁਤਿਆਂ ਦੀ ਇਹ ਸੰਸਾਰ ਦੀ ਯਾਤਰਾ, ਇਹ ਸੰਸਾਰਿਕ ਯਾਤਰਾ ਹੀ ਬਣ ਕੇ ਰਹਿ ਜਾਂਦੀ ਹੈ। ਲੋਕ ਆਪਣੇ ਹਿਸਾਬ ਨਾਲ ਸੋਚਦੇ ਰਹਿੰਦੇ ਨੇ ਇਹ ਕਿੰਨਾ ਕੁ ਸਮਾਨ ਛੱਡ ਗਿਆ, ਕਿੰਨਾ ਕੁ ਇਕੱਠਾ ਕਰ ਗਏ ਹੈ, ਪਰ ਜਿਹੜੇ ਪਰਮਾਤਮਾ ਦੇ ਰਸਤੇ 'ਤੇ ਤੁਰਦੇ ਨੇ ਉਹ ਜਿੱਥੇ ਇਸ ਲੋਕ ਵਿੱਚ ਜਸ ਪਾਉਂਦੇ ਨੇ ਉੱਥੇ ਪਰਮਾਤਮਾ ਦੇ ਘਰ ਵਿੱਚ ਥਾਂ ਪ੍ਰਾਪਤ ਹੁੰਦੀ ਉਹਨਾਂ ਨੂੰ, ਉਹਨਾਂ ਦੀ ਯਾਤਰਾ ਸਫਲ ਹੈ, ਉਹਨਾਂ ਦਾ ਆਉਣਾ ਸਫਲ ਹੈ। ਆਇਆ ਸਫਲ ਤਾਹੂੰ ਕੋ ਗਣੀਏ, ਜਾਸ ਰਸਨ ਮੁੱਖ ਹਰ ਹਰ ਭਨੀਏ। ਜਿਹਨੇ ਸਾਰੀ ਉਮਰ ਰੱਬ ਦੇ ਪਰਮਾਤਮਾ ਦੇ ਗੁਣ ਗਾਏ ਨੇ, ਇਹੋ ਜਿਹਾ ਜੀਵ ਉਹੀ ਹੈ ਜਿਹੜਾ ਗੁਰੂ ਨੂੰ ਮਿਲਿਆ ਅਤੇ ਜਿਸਨੇ ਆਪਣਾ ਆਵਾਗਮਨ ਮਿਟਾਇਆ। ਇਹ ਰਹਾਉ ਦਾ ਦੂਸਰਾ ਬੰਦ ਹੈ। ਆਓ ਇੱਕ ਵਾਰੀ ਫਿਰ ਇਹਨਾਂ ਪੰਕਤੀਆਂ ਦਾ ਪਾਠ ਕਰਕੇ ਫਿਰ ਆਪਾਂ ਫਤਿਹ ਦੀ ਸਾਂਝ ਕਰਾਂਗੇ। ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਹਾਂਜੀ,
ਸਫਲ ਸਫਲ ਭਾਈ ਸਫਲ ਯਾਤਰਾ, ਆਵਨ ਜਾਨ ਰਾਹੇ ਮਿਲੇ ਸਾਦਾ, ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।